ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਜੋ ਕੀਤਾ ਹੈ, ਮਹੀਨਾ ਕੋਈ ਵੀ ਹੋਵੇ, ਦਿਨ ਕੋਈ ਵੀ ਹੋਵੇ, ਪਹਿਰ ਕਿਹੜਾ ਵੀ ਹੋਵੇ, ਘੜੀ, ਪਲ, ਵਿਸੇ, ਚੱਸੇ ਕੋਈ ਵੀ ਹੋਵੇ, ਲੋਕੀ ਕਹਿੰਦੇ ਨੇ ਫਲਾਨਾ ਨਕਸ਼ੱਤਰ ਬੜਾ ਲਾਭਦਾਇਕ ਹੈ, ਫਲਾਨਾ ਨਕਸ਼ੱਤਰ ਬੜਾ ਨੁਕਸਾਨ ਕਰਦਾ ਹੈ, ਫਲਾਨਾ ਦਿਨ ਮਾੜਾ ਹੈ। ਲੋਕਾਂ ਨੇ ਕਿਹਾ ਕੱਤੇ ਦਾ ਮਹੀਨਾ ਮਾੜਾ ਹੈ, ਗੁਰੂ ਨਾਨਕ ਦੇਵ ਜੀ ਆਏ ਕੱਤੇ ਵਿੱਚ। ਲੋਕ ਕਹਿੰਦੇ ਪੋਹ ਦਾ ਮਹੀਨਾ ਮਾੜਾ ਹੈ, ਦਸਵੇਂ ਪਾਤਸ਼ਾਹ ਆਏ ਪੋਹ ਦੇ ਵਿੱਚ। ਉਹ ਆਪਾਂ ਨੂੰ ਉਨ੍ਹਾਂ ਨੇ ਦਿਖਾਇਆ, ਇਹ ਲੋਕਾਂ ਦੀਆਂ ਗੱਲਾਂ ਬਣਾਈਆਂ ਹੋਈਆਂ ਨੇ। ਕੋਈ ਦਿਨ ਮਾੜਾ ਨਹੀਂ, ਕਦੋਂ ਮਹਾਂਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਹਰ ਮਹੀਨੇ ਚ ਇਹੀ ਉਪਦੇਸ਼ ਕਰਦੇ ਨੇ, ਹਰ ਜੇਠ ਜੁੜੰਦਾ ਲੋੜੀ ਹੈ, ਚਾਹੀਦਾ ਹੈ ਸਾਨੂੰ ਜੁੜਨਾ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੇਠ ਦੇ ਮਹੀਨੇ ਦੁਆਰਾ ਕਹਿੰਦੇ ਨੇ। ਕੁਛ ਐਸੀਆਂ ਚੀਜ਼ਾਂ ਹੁੰਦੀਆਂ ਜਦੋਂ ਆਪਾਂ ਅੱਜ ਇੱਥੇ ਬੈਠੇ ਹਾਂ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਸੋ ਜਦੋਂ ਮਹਾਰਾਜ ਜੀ ਸਨ ਉਦੋਂ ਜ਼ਮਾਨਾ ਕੈਸਾ ਸੀ, ਗੁਰੂ ਨਾਨਕ ਦੇਵ ਜੀ ਵੇਲੇ ਜ਼ਮਾਨਾ ਕੈਸਾ ਸੀ। ਅੱਜ ਕੋਈ ਨਵੀਂ ਚੀਜ਼ ਚਲਾਉਣੀ ਹੋਵੇ ਆਪਾਂ ਕਿਵੇਂ ਚਲਾਵਾਂਗੇ? ਬਹੁਤ ਔਖਾ ਹੈ। ਦੁਨੀਆਂ ਨੂੰ ਮੋੜਨਾ, ਉਸ ਪਾਸੇ ਲਾਉਣਾ, ਗੁਰੂ ਨਾਨਕ ਦੇਵ ਜੀ ਨੇ ਦਸਾਂ ਸਰੂਪਾਂ ਨੇ ਐਸੇ ਢੰਗ ਨਾਲ ਦੁਨੀਆਂ ਨੂੰ ਮੋੜਿਆ ਹੈ ਕਿ ਜੇਠ ਦਾ ਮਹੀਨਾ ਵੀ ਰੱਖ ਲਿਆ ਉਸੇ ਤਰ੍ਹਾਂ ਹੀ, ਅਤੇ ਉਪਦੇਸ਼ ਨਾਮ ਦਾ ਕਰ ਦਿੱਤਾ। ਪਹਿਲਾਂ ਲੋਕੀ ਜੇਠ ਦੇ ਮਹੀਨੇ ਨੂੰ ਮੱਥਾ ਟੇਕਦੇ ਸੀ, ਪਰ ਸਤਿਗੁਰੂ ਕਹਿੰਦੇ ਨੇ ਹਰ ਜੇਠ ਜੜੰਦਾ ਲੋੜੀ ਹੈ, ਜਿਸ ਅੱਗੇ ਸਭ ਨਿਬੰਨ। ਜੇਠ ਦੇ ਮਹੀਨੇ ਨੂੰ ਮੱਥਾ ਨਾ ਟੇਕੋ, ਉਹ ਜਿਹਨੂੰ ਸਾਰੇ ਮੱਥਾ ਟੇਕਦੇ ਨੇ ਉਹਦੇ ਅੱਗੇ ਤੁਸੀਂ ਮੱਥਾ ਟੇਕੋ। ਕਹਿੰਦੇ ਉਪਦੇਸ਼ ਤਾਂ ਜੇਠ ਦੇ ਮਹੀਨੇ ਦੁਆਰਾ, ਕਿਉਂਕਿ ਕੋਈ ਦੁਨੀਆਂ ਅੰਦਰ ਵਹਿਮੀ ਲੋਕ, ਲਓ ਜੀ ਜੇਠ ਦਾ ਵਿੱਚ ਮਹੀਨਾ ਲਿਖਿਆ ਨਹੀਂ ਹੈ, ਨਵਿਆਂ ਨਵਿਆਂ ਲੋਕਾਂ ਨੂੰ ਇਸ ਪਾਸੇ ਲਾਉਣਾ ਸੀ। ਮਹਾਰਾਜ ਨੇ ਵਿੱਚ ਜੇਠ ਦਾ ਮਹੀਨਾ ਵੀ ਲਿਖ ਦਿੱਤਾ, ਮਹੀਨਾ ਹੁੰਦਾ ਵੀ ਹੈ ਜੇਠ ਦਾ, ਪੁਰਾਣੀਆਂ ਰੀਤੀਆਂ ਚਲੀਆਂ ਆਈਆਂ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਮਹੀਨੇ ਦੁਆਰਾ ਉਪਦੇਸ਼ ਕਰਦੇ ਨੇ। ਇਹਨਾਂ ਗੱਲਾਂ ਨੂੰ ਲੈ ਕੇ ਬਹੁਤ ਸਾਰੇ ਲੋਕ ਸਿਰਫ ਸੰਗਰਾਂਦ ਨੂੰ ਹੀ ਗੁਰਦੁਆਰਿਆਂ ਨੂੰ ਵੀ ਸੰਗਰਾਂਦ ਵਾਲੇ ਦਿਨ ਜਾਣਾ, ਸੰਕ੍ਰਾਂਤ ਭਲੀ ਪ੍ਰਕਾਰ ਕ੍ਰਾਂਤੀ ਆਉਣੀ, ਸੂਰਜ ਦਾ ਇੱਕ ਰਾਸ਼ ਵਿੱਚੋਂ ਦੂਸਰੀ ਵਿੱਚ ਪ੍ਰਵੇਸ਼ ਹੋਣਾ। ਪੁਰਾਣੇ ਲੋਕ ਸੰਗਰਾਂਦ ਦੇ ਦਿਨ ਸੂਰਜ ਦੀ ਪੂਜਾ ਕਰਦੇ, ਖੀਰ ਬਣਾਉਂਦੇ, ਬ੍ਰਾਹਮਣਾਂ ਨੂੰ ਖਵਾਉਂਦੇ। ਸੋ ਇਹ ਉਨ੍ਹਾਂ ਨੇ ਆਪਣੇ ਖਾਣ ਦਾ ਇੱਕ ਢੰਗ ਤਰੀਕਾ ਕੱਢਿਆ ਹੋਇਆ ਸੀ। ਪਰ ਮਹਾਰਾਜ ਨੇ ਆ ਕੇ ਦੱਸਿਆ ਕਿ ਜਿਹੜਾ ਸਾਰਿਆਂ ਨਾਲੋਂ ਵੱਡਾ ਵਾਹਿਗੁਰੂ ਹੈ, ਉਸ ਨੂੰ ਜਦੋਂ ਮੱਥਾ ਟੇਕ ਲਿਆ, ਜਿਵੇਂ ਸਿਆਣੇ ਕਹਿੰਦੇ ਹਾਥੀ ਦੀ ਪੈੜ ਵਿੱਚ ਸਾਰੀਆਂ ਹੀ ਪੈੜਾਂ ਆ ਜਾਂਦੀਆਂ ਨੇ, ਜਿਨ੍ਹਾਂ ਨੇ ਕੜਾਹ ਪ੍ਰਸ਼ਾਦ ਨੂੰ ਪ੍ਰਵਾਨ ਕੀਤਾ ਗੁਰੂ ਨਾਨਕ ਦੇਵ ਜੀ ਨੇ, ਇਹ ਕੜਾਹ ਪ੍ਰਸ਼ਾਦ ਸਾਰਿਆਂ ਨੂੰ ਹੀ ਪ੍ਰਵਾਨ ਹੈ, ਹਰ ਇੱਕ ਨੂੰ ਹੀ ਪ੍ਰਵਾਨ ਹੈ। ਸੋ ਗੁਰੂ ਘਰ ਦੇ ਵਿੱਚ ਕੋਈ ਵੀ ਆ ਜਾਵੇ, ਹਰ ਇੱਕ ਨੂੰ ਕੜਾਹ ਪ੍ਰਸ਼ਾਦ ਪ੍ਰਵਾਨ ਹੈ। ਇਸੇ ਤਰ੍ਹਾਂ ਵਾਹਿਗੁਰੂ ਨਾਮ ਸਾਰਿਆਂ ਨੂੰ ਹੀ ਪ੍ਰਵਾਨ ਹੈ। ਵਾਹਿਗੁਰੂ ਮੰਤਰ ਐਸਾ ਕਿ ਜੋ ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਜਦੋਂ ਦਾ ਵਾਹਿਗੁਰੂ ਮੰਤਰ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤਾ ਹੈ, ਉਦੋਂ ਦੇ ਦੇਵਤੇ ਵੀ ਇਹਨੂੰ ਹੀ ਜਪਦੇ ਨੇ। ਉਹ ਕਹਿੰਦੇ ਇਹਦੇ ਵਿੱਚ ਹੀ ਸਾਰਾ ਕੁਝ ਹੈ, ਉਹ ਪ੍ਰੇਰਣਾ ਵੀ ਇਹੀ ਦਿੰਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਕਰੋ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਦਾਵਣ ਹੁੰਦਾ ਪੱਲਾ। ਜਦੋਂ ਆਪਾਂ ਹਰੀ ਸੱਜਣ ਦੇ ਦਾਵਣ ਪੱਲੇ ਨਾਲ ਲੱਗ ਜਾਂਦੇ ਹਾਂ, ਜੁੜ ਜਾਂਦੇ ਹਾਂ, ਸਾਧ ਸੰਗਤ ਵਿੱਚ ਆ ਜਾਂਦੇ ਹਾਂ, ਅੰਮ੍ਰਿਤ ਛਕ ਲੈਂਦੇ ਹਾਂ, ਹੋਰ ਸਾਰੇ ਦਰ ਛੱਡ ਕੇ, ਹੁਣ ਜਦੋਂ ਗੁਰਾਂ ਦੇ ਲੜ ਲੱਗ ਗਏ ਹਾਂ, ਹੁਣ ਕਿਸੇ ਨਾ ਦੇਈ ਬੰਨ। ਪੁਰਾਣੇ ਸਮਿਆਂ ਚ ਹੁੰਦਾ ਸੀ, ਹੁਣ ਵੀ ਹੈ, ਕਿ ਇੱਕ ਰਾਜਾ ਦੂਸਰੇ ਰਾਜੇ ਨੂੰ ਜਦੋਂ ਕੋਈ ਕੈਦੀ ਦਿੰਦਾ ਸੀ, ਬੰਨ੍ਹ ਕੇ ਦੇ ਦਿੰਦਾ, ਭਾਈ ਤੇਰਾ ਕੈਦੀ ਹੈ। ਹੁਣ ਸਤਿਗੁਰੂ ਮਹਾਰਾਜ ਨੇ ਕਿਸੇ ਨੂੰ ਦਿੰਦੇ ਹੈ, ਜੇ ਧਰਮ ਰਾਜੇ ਦੇ ਦੂਤ ਵੀ ਆ ਕੇ ਖੜ ਜਾਣ ਕੇ ਅਸੀਂ ਲੈ ਕੇ ਜਾਣਾ, ਜੇ ਮਹਾਰਾਜ ਕਹਿ ਦੇਣ ਇਹ ਸਾਡਾ, ਫਿਰ ਨਹੀਂ ਉਹਨੂੰ ਕੋਈ ਹੱਥ ਲਾ ਸਕਦਾ। ਕਿਸੇ ਨਾ ਦੇਈ ਬੰਨ੍ਹ, ਫਿਰ ਕਿਸੇ ਨੂੰ ਬੰਨ੍ਹ ਕੇ ਨਹੀਂ ਦਿੰਦੇ ਉਹਨੂੰ ਕਿ ਆਹ ਤੇਰਾ, ਇਹ ਤੂੰ ਲੈ ਜਾ। ਨਹੀਂ, ਮਹਾਰਾਜ ਕਹਿੰਦੇ ਸਾਡਾ ਸਿੱਖ ਹੈ। ਮਸੰਦਾਂ ਨੂੰ ਆਪ ਸਜ਼ਾ ਇਸੇ ਕਰਕੇ ਦਿੱਤੀ, ਕਹਿੰਦੇ ਐਵੇਂ ਧਰਮ ਰਾਜੇ ਕੋਲ ਜਾ ਕੇ ਫਿਰ ਬਦਨਾਮੀ ਕਰਾਉਂਗੇ, ਉੱਥੇ ਹਿਸਾਬ ਕਿਤਾਬ ਜਾਣਾ, ਅਸੀਂ ਇੱਥੇ ਹੀ ਨਿਬੇੜ ਦੇਣਾ ਸਾਰਾ ਹਿਸਾਬ। ਆਪ ਹੀ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਜ਼ਾ ਦੇਣ ਵਾਲੇ ਨੇ, ਆਪ ਹੀ ਸਿੱਧੇ ਕਰਨ ਵਾਲੇ ਨੇ, ਦੂਜੇ ਨੂੰ ਬੰਨ ਕੇ ਦਿੰਦੇ ਹੀ ਨਹੀਂ ਕਿਸੇ ਨੂੰ। ਜਿਹੜੇ ਗੁਰਾਂ ਦੇ ਬਣ ਗਏ ਬਸ ਉਹ ਗੁਰਾਂ ਦੇ ਹੀ ਰਹਿਣਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਹਨੇ ਕੋਈ ਸਿੰਘ ਚੜ੍ਹਾਈ ਕਰਕੇ ਫਿਰ ਜਿਉਂਦਾ ਹੋ ਗਿਆ ਸੀ, ਉਹ ਕਹਿਣ ਲੱਗਾ ਵੀ ਮੈਂ ਵੀ ਲਾਈਨ ਜੀ ਚ ਖੜਾ, ਉੱਥੇ ਬਹੁਤ ਦੁਨੀਆਂ ਖੜੀ, ਕਹਿੰਦੇ ਇੰਨੀ ਬਿਜਲੀ ਕੜਕੀ, ਧਰਮ ਰਾਜਾ ਉੱਠ ਕੇ ਮੇਰੇ ਕੋਲ ਆ ਕੇ ਮੈਨੂੰ ਬਾਂਹ ਤੋਂ ਫੜ ਕੇ ਬਾਹਰ ਕੱਢ ਕੇ ਕਹਿੰਦਾ ਸਿੰਘ ਸਾਹਿਬ ਜੀ ਤੁਸੀਂ ਕਿਰਪਾ ਕਰੋ, ਤੁਸੀਂ ਜਾਓ ਵਾਪਸ, ਤੁਸੀਂ ਇੱਕ ਰਹਿਤ ਕੀਤੀ ਹੋਈ ਹੈ, ਉਹ ਤੁਸੀਂ ਜਾ ਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਲਓ ਤੇ ਤੁਸੀਂ ਸੱਚਖੰਡ ਜਾਣਾ ਤੇ ਤੁਸੀਂ ਆ ਜਾਓ ਇੱਥੇ, ਤੁਹਾਡਾ ਤਪ ਕੀਤਾ ਹੋਇਆ ਬਹੁਤ, ਕ੍ਰਹਿਤ ਹੋਣ ਕਰਕੇ ਤਰਦਾ ਨਹੀਂ ਹੈ ਬੰਦਾ, ਸੋ ਇਸ ਕਰਕੇ ਜਾ ਕੇ ਅੰਮ੍ਰਿਤ ਛਕ ਲਓ ਤੇ ਤੁਸੀਂ ਗੁਰੂ ਵਾਲੇ ਹੋ, ਇੰਨਾ ਸਤਿਕਾਰ ਹੈ ਆਪਣਾ। ਇਹ ਠੀਕ ਹੈ ਕਿ ਦੁਨੀਆਂ ਅੰਦਰ ਲੋਕੀ ਨਫ਼ਰਤ ਕਰਦੇ ਨੇ ਅੰਮ੍ਰਿਤਧਾਰੀਆਂ ਨੂੰ, ਦਾੜੀ ਕੇਸਾਂ ਨੂੰ, ਦਸਤਾਰਾਂ ਨੂੰ, ਬਹੁਤ ਸਾਰੇ ਲੋਕ ਔਖੇ ਜਿਹੇ ਹੋ ਜਾਂਦੇ ਨੇ, ਪਰ ਪ੍ਰਲੋਕ ਵਿੱਚ ਤਾਂ ਇੰਨਾ ਸਤਿਕਾਰ ਹੈ ਕਿ ਧਰਮ ਰਾਜੇ ਹੁਣੇ ਵੀ ਹੱਥ ਜੋੜ ਜੋੜ ਖੜਦੇ ਨੇ ਵੀ ਇਹ ਗੁਰੂ ਕਾ ਸਿੱਖ। ਇਸ ਕਰਕੇ ਇਹ ਠੀਕ ਹੈ, ਮਹਾਰਾਜ ਦਾ ਕੌਤਕ ਹੀ ਹੈ ਕਿ ਇਹ ਨਾਉ ਲਏ ਤਿਸ ਬਦਨਾਮੀ ਕਲਕੇ ਲੱਖਣੀ। ਮਹਾਰਾਜ ਕਹਿੰਦੇ ਨੇ ਮਾਣਕ ਮੋਤੀ ਨਾਮ ਪ੍ਰਭ, ਪ੍ਰਭੂ ਦਾ ਨਾਮ ਹੀ ਮਾਣਕ ਹੈ, ਮੋਤੀ ਹੈ, ਹੀਰੇ ਹੈ, ਜਵਾਹਰਾਤ ਹੈ, ਸਾਰਾ ਕੁਛ, ਕਿਉਂਕਿ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ, ਪਰਮੇਸ਼ਰ ਦਾ ਨਾਮ ਹੀ ਸਾਰਾ ਕੁਛ ਹੈ, ਹੀਰੇ ਮੋਤੀ ਜਵਾਹਰਾਤ ਆਦਿਕ ਪਰਮੇਸ਼ਰ ਦਾ ਨਾਮ ਹੀ ਹੈ। ਬਾਕੀ ਸਾਰੀਆਂ ਚੀਜ਼ਾਂ ਨੂੰ ਸੰਨ ਲੱਗ ਸਕਦਾ ਹੈ, ਚੋਰ ਲਿਜਾ ਸਕਦੇ ਨੇ, ਪਰ ਮਹਾਰਾਜ ਕਹਿੰਦੇ ਇਹੋ ਧਨ ਅਗਨੀ ਤਸਕਰ ਹੈ, ਪਾਣੀ ਹੈ, ਜਮਦੂਤ ਹੈ, ਕਿਸੇ ਕਾ ਗਵਾਇਆ ਨਾ ਜਾਈ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। ਸੰਨ ਸਾਹਿਬ ਗੁਰਦੁਆਰਾ, ਸੰਨ ਸਾਹਿਬ ਤਾਂ ਆਪਾਂ ਦੇਖਿਆ ਹੀ ਹੈ, ਜਿੱਥੇ ਬਾਬਾ ਬੁੱਢਾ ਜੀ ਨੇ ਸੰਨ ਲਾ ਲਿਆ ਕੰਧ ਵਿੱਚ ਸੰਨ ਲਾ ਕੇ ਜਾ ਮੱਥਾ ਟੇਕਿਆ, ਉਹ ਹੁੰਦਾ ਸੰਨ। ਕੰਧ ਦੇ ਵਿੱਚ ਪਾੜ ਪਾ ਲੈਣਾ, ਚੋਰ ਪਾਉਂਦੇ ਹੁੰਦੇ ਸੀ ਪਹਿਲਾਂ, ਹੁਣ ਵੀ ਪਾ ਲੈਂਦੇ ਕਿਤੇ ਕਿਤੇ। ਮਹਾਰਾਜ ਕਹਿੰਦੇ ਕਈ ਸੰਨ ਲਾ ਕੇ ਚੀਜ਼ਾਂ ਚੋਰੀ ਹੋ ਜਾਂਦੀਆਂ, ਹੀਰੇ ਮੋਤੀ ਜਵਾਹਰਾਤ ਸੋਨਾ ਚਾਂਦੀ, ਪਰ ਨਾਮ ਨੂੰ ਸੰਨ ਕੌਣ ਲਾ ਸਕਦਾ, ਨਾਮ ਨੂੰ ਤੁਹਾਡੇ ਕੋਲ ਕੌਣ ਲਿਜਾ ਸਕਦਾ। ਇਹ ਤਾਂ ਜਿੰਨਾ ਤੁਸੀਂ ਜਪਿਆ ਤੁਹਾਡਾ ਹੀ ਹੈ, ਇਹਦਾ ਮਤਲਬ ਜਿਹੜੇ ਦੂਜੇ ਨਾਮ ਨੇ ਉਹਨਾਂ ਨੂੰ, ਹਾਂ ਮਹਾਰਾਜ ਕਹਿੰਦੇ ਦੂਜੇ ਜਿਹੜੇ ਮੰਤਰ ਜੰਤਰ ਤੰਤਰ ਨੇ ਉਹ ਤਾਂ ਕੋਈ ਖੋ ਸਕਦਾ ਕਿਸੇ ਪਾਸੋਂ, ਪਰ ਨਾਮ ਜਪੇ ਹੋਏ ਨੂੰ ਕੋਈ ਸੰਨ ਨਹੀਂ ਲਾ ਸਕਦਾ, ਕੋਈ ਖੋ ਨਹੀਂ ਸਕਦਾ, ਉਹ ਤਾਂ ਤੁਹਾਡਾ ਆਪਣਾ ਹੀ ਹੈ ਜਿੰਨਾ ਤੁਸੀਂ ਜਪਿਆ। ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ, ਇਹ ਜਿੰਨੇ ਮਨ ਨੂੰ ਚੰਗੇ ਲੱਗਦੇ ਨੇ ਭਾਉਂਦੇ ਨੇ, ਕੌਤਕ ਅਕਾਲ ਪੁਰਖ ਵਾਹਿਗੁਰੂ ਦੇ, ਰੰਗ ਕੌਤਕ ਇਹ ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਕੌਤਕ ਨੇ, ਨਾਰਾਇਣ ਦੇ ਕੌਤਕ ਨੇ, ਪਰਮੇਸ਼ਰ ਦੇ ਕੌਤਕ ਨੇ ਜਿੰਨੇ ਆਪਾਂ ਨੂੰ ਭਾਉਂਦੇ ਨੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਹਰੀ ਚਾਹੁੰਦੇ ਨੇ ਸੋ ਕਰੇ, ਵਾਹਿਗੁਰੂ ਆਪਣੀ ਮਰਜ਼ੀ ਅਨੁਸਾਰ ਹੀ ਸਾਰਾ ਕੁਝ ਕਰਦੇ ਨੇ, ਦੂਜੇ ਦੀ ਮਰਜ਼ੀ ਉੱਥੇ ਚੱਲਦੀ ਨਹੀਂ ਹੈ। ਦੋਮ ਨਾ ਸੇਮ ਏਕ ਸੋ ਆਹੀ, ਦੂਜਾ ਵਜ਼ੀਰ ਜਾਂ ਤੀਜਾ ਮੁਨਸ਼ੀ ਉੱਥੇ ਕੋਈ ਨਹੀਂ ਹੁੰਦਾ ਉਹਦਾ, ਬੇ ਵਜ਼ੀਰ ਵੱਡੇ ਧੀਰ ਹੈ ਅਕਾਲ ਪੁਰਖ ਵਾਹਿਗੁਰੂ। ਅੰਤ ਨਾ ਜਾਪੈ ਕਿਆ ਮਨ ਮੰਤ, ਉਹਦੇ ਮਨ ਦੀ ਕੀ ਸਲਾਹ ਇਹ ਨਹੀਂ ਕਿਸੇ ਨੂੰ ਪਤਾ ਲੱਗਦੀ। ਇਸ ਕਰਕੇ ਜੋ ਹਰ ਲੋੜੇ ਸੋ ਕਰੇ, ਜੋ ਵਾਹਿਗੁਰੂ ਚਾਹੁੰਦੇ ਨੇ ਉਹ ਕਰਦੇ ਨੇ, ਔਰ ਸੋਈ ਜੀ ਕਰਨ, ਆ ਜਿੰਨੇ ਜੀਵ ਨੇ ਇਹ ਵੀ ਉਹੀ ਕਰਦੇ ਨੇ ਜੋ ਉਹ ਵਾਹਿਗੁਰੂ ਚਾਹੁੰਦੇ ਨੇ। ਕਿਉਂਕਿ ਇਹ ਵੱਖਰੀ ਗੱਲ ਹੈ ਕਿ ਮੈਂ ਕਹਾਂ ਕਿ ਮੈਂ ਕਰਦਾ ਹਾਂ, ਤੁਸੀਂ ਕਹੋ ਮੈਂ ਕਰਦਾ ਹਾਂ, ਸਾਰੇ ਦੁਨੀਆਂ ਕਹਿੰਦੀ ਮੈਂ ਕਰਦਾ ਹਾਂ, ਪਰ ਰੱਬ ਦੇ ਪਿਆਰੇ ਕਹਿੰਦੇ ਨੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਅਸੀਂ ਵੀ ਉਹਦੀ ਮਰਜ਼ੀ ਵਿੱਚ ਹੀ ਕਰਦੇ ਹਾਂ, ਜੇ ਉਹ ਚਾਹੇ ਉਹੀ ਕਰਦੇ ਹਾਂ, ਜੇ ਉਹ ਨਾ ਚਾਹੇ ਤਾਂ ਉਹ ਨਹੀਂ ਕਰਦੇ। ਮਹਿਸੂਸ ਹੁੰਦਾ ਕਿ ਮੈਂ ਕਰਦਾ ਹਾਂ, ਪਰ ਨਹੀਂ ਕਰਦੇ, ਉਹ ਆਪ ਹੀ ਨੇ ਸਾਰਾ ਕੁਛ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀ ਹੈ ਧੰਨ, ਜਿਹੜੇ ਵਾਹਿਗੁਰੂ ਨੇ ਆਪਣੇ ਬਣਾ ਲਏ ਨੇ ਉਹ ਤਿੰਨਾਂ ਲੋਕਾਂ ਵਿੱਚ ਧੰਨਤਾ ਦੇ ਯੋਗ ਹੋ ਜਾਂਦੇ ਨੇ। ਧੰਨ 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 ਜਨ ਆਇਆ, ਉਹ ਤਿੰਨੇ ਲੋਕਾਂ ਚ ਧੰਨ ਹੋ ਗਏ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਧੰਨਤਾ ਦੇ ਯੋਗ ਨੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਬਣਾ ਲਿਆ, ਪਰ ਕਹਿੰਦੇ ਵਾਹਿਗੁਰੂ ਆਪਣਾ ਜਿਹਨੂੰ ਬਣਾਉਣ, ਜੇ ਕੋਈ ਕਹੇ ਮੈਂ ਆਪਣੇ ਆਪ ਵਾਹਿਗੁਰੂ ਦੀ ਪ੍ਰਾਪਤੀ ਕਰ ਲਵਾਂਗਾ ਗੁਰਾਂ ਤੋਂ ਬਿਨਾਂ ਜਾਂ ਰੱਬ ਦੀ ਮਰਜ਼ੀ ਤੋਂ ਬਿਨਾਂ ਰੱਬ ਨੂੰ ਜ਼ਬਰਦਸਤੀ ਪਕੜ ਲਵਾਂਗਾ, ਜ਼ਬਰਦਸਤੀ ਨਾਮਦਾਨ ਲੈ ਲਵਾਂਗਾ ਕਿ ਮੈਂ ਆਪਣੀ ਮਰਜ਼ੀ ਨਾਲ ਪ੍ਰਾਪਤ ਕਰ ਲਵਾਂਗਾ, ਕਹਿੰਦੇ ਨਹੀਂ। ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ, ਇਹ ਆਪਣਾ ਲਿਆ ਹੋਇਆ ਪਰਮੇਸ਼ਰ ਮਿਲ ਜਾਏ ਕਿਸੇ ਨੂੰ, ਆਪਣਾ ਲਿਆ ਹੋਇਆ ਕੋਈ ਪਦਾਰਥ ਮਿਲ ਜਾਏ, ਆਪਣਾ ਲਿਆ ਹੋਇਆ ਕੁਛ ਵੀ ਨਹੀਂ ਮਿਲ ਸਕਦਾ, ਨਾ ਰੱਬ ਮਿਲੇ, ਨਾ ਪਦਾਰਥ ਮਿਲੇ, ਨਾ ਮਾਇਆ ਮਿਲੇ, ਫਿਰ ਵਿਛੜ ਵਿਛੜ ਰੋਣ ਕਿਉਂ ਹੋ। ਫਿਰ ਵਿਛੜ ਕੇ ਜਨਮਾਂ ਜਨਮਾਂ ਦੇ ਗੇੜਿਆਂ ਚ ਜਾ ਕੇ ਉੱਚੀ ਉੱਚੀ ਰੋਂਦੇ ਨੇ ਸਾਰੇ। ਮਹਾਰਾਜ ਕਹਿੰਦੇ ਆਪਣਾ ਲਿਆ ਹੋਇਆ ਕੁਛ ਵੀ ਨਹੀਂ ਪ੍ਰਾਪਤ ਹੁੰਦਾ ਹੈ ਬਿਨ ਕਰਮਾਂ ਕੇ ਮਿਲੇ ਲਈ। ਕਰਮਾਂ ਤੋਂ ਬਿਨਾਂ ਕਿਸੇ ਨੂੰ ਕੀ ਮਿਲੇ, ਜੇਤੀ ਸੇਠੋ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਾਧੂ ਸੰਗ ਪ੍ਰਾਪਤੇ, ਜਿਨ੍ਹਾਂ ਨੂੰ ਸਤਿਗੁਰੂ ਦੀ ਸੰਗਤ ਪ੍ਰਾਪਤ ਹੋਈ, ਉੱਚ ਕੋਟੀ ਦੇ ਬ੍ਰਹਮ ਗਿਆਨੀਆਂ ਦੀ ਸੰਗਤ ਹੋਈ, ਸਤਿਗੁਰੂ ਦੀ ਸੰਗਤ ਹੋਈ। ਜਿਵੇਂ ਭਾਈ ਬਿਧੀ ਚੰਦ ਨੂੰ ਪਹਿਲਾਂ ਸੰਗਤ ਨਹੀਂ ਸੀ ਹੋਈ, ਹੋਰ ਹੀ ਕੰਮ ਕਰਦੇ ਸੀ, ਫਿਰ ਭਾਈ ਅਦਲੀ ਦੀ ਸੰਗਤ ਮਿਲ ਗਈ। ਜਦੋਂ ਭਾਈ ਅਦਲੀ ਦੀ ਸੰਗਤ ਮਿਲੀ ਤਾਂ ਨਾਨਕ ਰੰਗ ਮਾਣਨ, ਉਹ ਕਹਿੰਦੇ ਮੈਨੂੰ ਆਪਣਾ ਸਿੱਖ ਬਣਾ ਲਓ। ਭਾਈ ਬਿਧੀ ਚੰਦ ਜੀ ਕਹਿੰਦੇ ਨਹੀਂ ਭਾਈ, ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ, ਮੈਂ ਤੈਨੂੰ ਉਨ੍ਹਾਂ ਦੇ ਕੋਲੇ ਲੈ ਕੇ ਚੱਲਾਂਗਾ। ਫਿਰ ਭਾਈ ਬਿਧੀ ਚੰਦ ਨੂੰ ਗੁਰੂ ਅਰਜਨ ਦੇਵ ਜੀ ਦੇ ਕੋਲ ਲਿਆਂਦਾ, ਫਿਰ ਆਨੰਦ ਮਾਣਿਆ। ਭਾਈ ਬਿਧੀ ਚੰਦ ਨੇ ਸੇਵਾ ਕੀਤੀ ਛੇਵੇਂ ਪਾਤਸ਼ਾਹ ਮਹਾਰਾਜ ਦੀ। ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ, ਜਿਨ੍ਹਾਂ ਦੇ ਮੱਥੇ ਦੇ ਉੱਚੇ ਭਾਗ ਨੇ, ਵੱਡੇ ਭਾਗ ਨੇ। ਵੱਡੇ ਭਾਗ ਵੀ ਆਪਾਂ ਆਪਣੀ ਕਿਰਤ ਮੁਤਾਬਕ ਹੀ ਬਣਾਉਂਦੇ ਹਾਂ। ਹੁਣ ਸ਼ੁਰੂ ਚ ਲਿਖਤਾ ਕਿਰਤ ਕਰਮ ਕੇ ਵਿਛੜੇ, ਉਹ ਵੀ ਤਾਂ ਹੈ ਹੀ ਹੈ ਕਿਰਤ। ਇੱਕ ਉਹ ਕਿਰਤ ਹੈ ਜਿਹੜੀ ਸਾਨੂੰ ਵਾਹਿਗੁਰੂ ਨਾਲ ਤੋੜ ਦਿੰਦੀ ਹੈ, ਇੱਕ ਉਹ ਕਿਰਤ ਹੈ ਜਿਹੜੀ ਵਾਹਿਗੁਰੂ ਨਾਲ ਜੋੜ ਦਿੰਦੀ ਹੈ। ਮਹਾਰਾਜ ਕਹਿੰਦੇ ਆਨ ਦਿਨ ਸੋ ਕਿਰਤ ਕਰੀਏ, ਰਾਤ ਦਿਨ ਪੁੰਨਾਂ ਵਾਲੀ ਕਿਰਤ ਕਰੋਗੇ ਤਾਂ ਵਾਹਿਗੁਰੂ ਨਾਲ ਜੋੜੋਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਹਰੀ ਜੋ ਆਨੰਦ ਦੇ ਦੇਣ ਵਾਲਾ ਪਰਮੇਸ਼ਰ ਜੋ ਸਾਰਿਆਂ ਨਾਲੋਂ ਵੱਡਾ ਹੈ, ਧਣੀ ਮਾਲਕ ਉਸੇ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮਸਤਕ ਉੱਤੇ ਪ੍ਰਾਪਤੀ ਵਾਲੇ ਭਾਗ ਲਿਖੇ ਹੋਏ ਨੇ। ਚੰਗੇ ਭਾਗ ਨੇ ਜਿਨ੍ਹਾਂ ਦੇ ਮੱਥੇ ਦੇ ਉੱਤੇ ਉਨ੍ਹਾਂ ਨੇ ਆਪ ਹੀ ਲਿਖ ਕੇ ਭੇਜਿਆ ਕਿ ਇਸ ਬੰਦੇ ਨੂੰ ਮੈਂ ਪ੍ਰਾਪਤ ਹੋਵਾਂਗਾ, ਇਸ ਬੰਦੇ ਨੂੰ ਮੈਂ ਨਾਮ ਜਪਾਵਾਂਗਾ, ਇਹ ਬੰਦਾ ਨਾਮ ਜਪੇਗਾ। ਜਦ ਉਹਨੇ ਲਿਖੇ ਹੀ ਨਹੀਂ ਸਾਡੇ ਮਸਤਕ ਤੇ, ਖਿੱਚ ਕੇ ਲਿਆਓ ਕਿਸੇ ਬੰਦੇ ਨੂੰ ਚੁੱਕ ਕੇ ਸੰਗਤ ਵਿੱਚ ਵੀ, ਉਹ ਕਹੇ ਮੈਂ ਜਾਣਾ ਨਹੀਂ, ਆਪਾਂ ਕਹੇ ਤੈਨੂੰ ਲੈ ਕੇ ਜਾਣਾ, ਕਿੰਨੀ ਕੁ ਦੇਰ ਬੈਠੂਗਾ ਉਹ? ਇੱਕ ਮਿੰਟ ਨਹੀਂ ਬਹਿਣਾ, ਉਹਨੇ ਉੱਠ ਕੇ ਫਟਾਫਟ ਬਾਹਰ ਜਾ ਕੇ ਸਾਹ ਲਊਗਾ, ਕਹਿਣਾ ਕਹੂਗਾ ਫਸ ਗਏ ਸੀ ਅੰਦਰ ਜਾ ਕੇ ਤਾਂ, ਕਿਉਂ ਉਹਦੇ ਮਸਤਕ ਤੇ ਹੀ ਨਹੀਂ ਲਿਖਿਆ ਹੋਇਆ। ਤੇ ਜੇ ਸੰਗਤ ਵਿੱਚੋਂ ਕਿਸੇ ਨੂੰ ਬਾਹਰ ਚੁੱਕ ਕੇ ਲੈ ਜਾਓ ਵੀ ਤੂੰ ਬਾਹਰ ਸੜਕ ਤੇ ਚੱਲ, ਉਹ ਭੱਜ ਕੇ ਅੰਦਰ ਆ ਜਾਵੇਗਾ, ਉਹ ਕਹਿੰਦਾ ਮੈਂ ਨਹੀਂ ਬਾਹਰ ਖੜ ਸਕਦਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਮੈਂ ਕਿਵੇਂ ਖੜ ਸਕਦਾ, ਮੇਰੀ ਤਾਂ ਅਵਸਥਾ ਇਹੋ ਜਿਹੀ ਬਣ ਗਈ ਹੈ। ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਹੋਇਆ ਉਹੀ ਸੰਗਤ ਕਰਦੇ ਨੇ, ਬਾਕੀ ਫਿਰ ਬਾਹਰ ਹੀ ਚਲੇ ਜਾਂਦੇ ਨੇ। ਉਨ੍ਹਾਂ ਨੂੰ ਪ੍ਰੇਰਣਾ ਹੀ ਉਸ ਤਰ੍ਹਾਂ ਹੋ ਜਾਂਦੀ ਮਨ ਦੇ ਅੰਦਰੋਂ, ਉਨ੍ਹਾਂ ਦੇ ਮਨ ਦੇ ਖਿਆਲਾਤ ਹੀ ਗਲਤ ਬਣ ਜਾਂਦੇ ਨੇ ਕਿ ਅੰਦਰ ਕੀ ਹੈ, ਕੁਛ ਵੀ ਨਹੀਂ ਹੈ, ਇਹ ਉਹ ਨਜ਼ਰ ਆਉਣ ਲੱਗ ਜਾਂਦਾ ਹੈ। ਆਸਾੜ ਤਪੰਦਾ ਤਿਸ ਲੱਗਾ ਹਰ ਨਾ ਹੁੰਦਾ ਜਿੰਨਾ ਪਾਸ, ਹਾੜ ਦਾ ਮਹੀਨਾ ਉਨ੍ਹਾਂ ਨੂੰ ਤਪਦਾ ਹੋਇਆ ਨਜ਼ਰ ਆਉਂਦਾ, ਤਪਦਾ ਹੋਇਆ ਲੱਗਦਾ ਵੀ ਹੈ, ਅੰਦਰੋਂ ਤੜਫਣਾ ਬਾਹਰੋਂ ਤੜਫਣਾ, ਤੜਫੀ ਜਾਣਾ। ਜਿਨ੍ਹਾਂ ਦੇ ਕੋਲੇ ਹਰੀ ਅਕਾਲ ਪੁਰਖ ਪਤੀ ਨਹੀਂ ਹਨ, ਪਾਪ ਪ੍ਰਾਪਤੀ ਨਹੀਂ ਹੋਈ ਜਿਨ੍ਹਾਂ ਦੇ ਹਿਰਦੇ ਦੇ ਅੰਦਰ, ਜਗ ਜੀਵਨ ਪੁਰਖ ਤਿਆਗ ਕਹਿ, ਕਿਉਂਕਿ ਉਹ ਲੋਕਾਂ ਦੇ ਕੈਸੇ ਖਿਆਲਾਤ ਨੇ, ਉਨ੍ਹਾਂ ਦੇ ਵਿਚਾਰ ਕਿਵੇਂ ਨੇ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਅਕਾਲ ਪੁਰਖ, ਉਹਨੂੰ ਤਾਂ ਛੱਡ ਦਿੰਦੇ ਨੇ। ਮਾਨਸ ਸੰਦੇ ਆਸ, ਬੰਦਿਆਂ ਦੀ ਆਸ ਕਰਨ ਲੱਗ ਜਾਂਦੇ ਨੇ ਉਹ ਲੋਕ, ਵਾਹਿਗੁਰੂ ਨੂੰ ਛੱਡ ਕੇ ਬੰਦਿਆਂ ਉੱਤੇ ਬਹੁਤਾ ਯਕੀਨ ਕਰਦੇ ਨੇ ਵੀ ਮੇਰੀ ਫਲਾਨੇ ਬੰਦੇ ਨਾਲ ਹੁਣ ਬਹੁਤ ਬਣਦੀ ਹੈ, ਮੇਰੀ ਫਲਾਨੇ ਬੰਦੇ ਨਾਲ ਬਣਦੀ ਹੈ, ਉਹ ਬੰਦਾ ਬੜਾ ਵੱਡਾ ਹੈ, ਉਹ ਬੰਦਾ ਤਾਂ ਵਿਚਾਰਾ ਚੜ੍ਹਾਈ ਕਰ ਗਿਆ, ਹੁਣ ਕਿਹਦੇ ਨਾਲ ਬਣਨੀ ਤੇਰੀ। ਇਹ ਬੰਦਿਆਂ ਨਾਲ ਮਹਾਰਾਜ ਕਹਿੰਦੇ ਕਾਹਨੂੰ ਬਣਾਉਂਦੇ ਫਿਰਦੇ ਹੋ, ਇੱਕ ਨਾਲ ਬਣਾ ਲਓ ਜਿਹਨੇ ਸਦਾ ਹੀ ਰਹਿਣਾ। ਦੋਇਆ ਭਾਏ ਬੇਗੁੱਚੀ ਹੈ, ਹੁਣ ਉਹ ਦਵੈਸ਼ ਭਾਵਨਾ ਵਿੱਚ ਲੱਗ ਕੇ ਖਰਾਬ ਹੀ ਹੁੰਦੇ ਨੇ ਜਿੱਥੇ ਜਾਂਦੇ ਨੇ, ਕਿਉਂਕਿ ਇੱਕ ਵਾਹਿਗੁਰੂ ਨੂੰ ਛੱਡ ਕੇ ਦੂਜੀਆਂ ਥਾਵਾਂ ਦੇ ਉੱਤੇ ਜਦੋਂ ਜਾਂਦੇ ਨੇ ਤਾਂ ਉਹ ਹਮੇਸ਼ਾ ਬੇਗੁੱਚਦੇ ਹੀ ਨੇ, ਖਰਾਬ ਹੀ ਹੁੰਦੇ ਨੇ। ਗੱਲ ਪਏ ਸੋ ਜਮ ਕੀ ਫਾਸ, ਇਹੋ ਜਿਹੇ ਦਵੈਸ਼ ਭਾਵ ਵਾਲੇ ਜੀਵ ਜਿਹੜੇ ਮਨੁੱਖਾਂ ਦੇ ਬਾਸ ਜਾ ਕੇ ਆਪਣੀਆਂ ਬੇਨਤੀਆਂ ਕਰਦੇ ਨੇ, ਰੋਂਦੇ ਨੇ, ਆ ਨਕਲੀ ਦੇਹਧਾਰੀ ਪਖੰਡੀ ਗੁਰੂ ਜਿਹੜੇ ਨੇ ਇਹਨਾਂ ਨੇ ਕੀ ਦੇਣਾ? ਜਮਾਂ ਦੇ ਫਾਹੇ ਗਲ ਚ ਪੈ ਜਾਣੇ ਨੇ। ਉੱਪਰ ਦਾ ਤਾਂ ਕਿਸੇ ਨੂੰ ਗਿਆਨ ਹੀ ਨਹੀਂ ਕਿ ਉੱਪਰਲੀ ਸਰਕਾਰ ਕਿਹੜੀ ਹੈ, ਵਾਹਿਗੁਰੂ ਦੀ ਸਰਕਾਰ ਕਿੱਡੀ ਕੁ ਵੱਡੀ ਹੈ ਉਹਦਾ ਕਿਸੇ ਨੂੰ ਪਤਾ ਹੀ ਨਹੀਂ ਕਿ ਜਿਨ੍ਹਾਂ ਦਾ ਰਾਜ ਤਿੰਨਾਂ ਲੋਕਾਂ ਦੇ ਵਿੱਚ ਚੱਲਦਾ। ਪਰ ਮਹਾਰਾਜ ਕਹਿੰਦੇ ਇਹ ਸੱਚਾਈ ਅਟਲ ਹੈ ਵੀ ਜਿਹਾ ਬੀਜਾ ਸੋ ਲੁਣਾ, ਮੱਥਾ ਜੋ ਲਿਖਿਆਸ, ਜਿਹਾ ਜਿਹਾ ਕੋਈ ਜੀਵ ਬੀਜਦਾ, ਕਰਮ ਕਰੀ ਜਾਂਦਾ, ਅਖੀਰ ਨੂੰ ਉਹੋ ਜਿਹਾ ਵੱਢ ਲੈਂਦਾ। ਪਹਿਲਾਂ ਤਾਂ ਨਹੀਂ ਪਤਾ ਲੱਗਦਾ ਕੀਤੀਆਂ ਹੋਈਆਂ ਗਲਤੀਆਂ, ਕੀਤੀਆਂ ਹੋਈਆਂ ਕੁਰਹਿਤਾਂ, ਜਦੋਂ 50 ਸਾਲ ਦੀ ਉਮਰ ਟੱਪ ਜਾਂਦੀ ਹੈ ਨਾ, ਫਿਰ ਉਹਨਾਂ ਦਾ ਫਲ ਮਿਲਣਾ ਸ਼ੁਰੂ ਹੁੰਦਾ ਹੈ। ਜਦੋਂ ਫਲ ਮਿਲਦਾ ਜੀਵ ਉਦੋਂ ਰੋਂਦਾ। ਮਹਾਰਾਜ ਕਹਿੰਦੇ ਮੱਥਾ ਜੋ ਲਿਖਿਆਸ, ਪਿਛਲੇ ਜਨਮਾਂ ਵਿੱਚ ਵੀ ਕੀਤੀ ਹੋਈ ਕਿਰਤ ਦਾ ਫਲ ਮਿਲਦਾ। ਔਰ ਮਹਾਰਾਜ ਕਹਿੰਦੇ ਖੇਤ ਸਰੀਰ ਜੋ ਬੀਜੀਐ ਅੰਤ ਖਲੋਆ ਆਏ। ਇਹ ਸਰੀਰ ਇੱਕ ਖੇਤ ਹੈ, ਇਹਦੇ ਵਿੱਚ ਤੁਸੀਂ ਖੇਤੀ ਬੀਜੀ ਜਾਓ, ਅੰਤ ਨੂੰ ਜਦੋਂ ਵੱਢਣੀ ਪੈਣੀ ਆ ਉਦੋਂ ਦੁਖੀ ਹੋਣਾ। ਆਪਾਂ ਨੇ ਉਹ ਪਹਿਲਾਂ ਕੁਛ ਵੀ ਨਹੀਂ ਕਹਿੰਦੇ, ਕਹਿੰਦੇ ਬੀਜੀ ਜਾ ਭਾਈ ਤੇਰਾ ਖੇਤ ਹੈ, ਸਾਨੂੰ ਕੀ? ਕੋਈ ਆਪਣੇ ਖੇਤ ਵਿੱਚ ਭਾਵੇਂ ਕੁਚਲੇ ਬੀਜੇ, ਭਾਵੇਂ ਕੋਈ ਕੰਡੇ ਬੀਜੇ, ਭਾਵੇਂ ਖੇਤ ਵਿੱਚ ਕੁਛ ਵੀ ਬੀਜੇ, ਸਾਨੂੰ ਕੀ? ਕਹਿੰਦੇ ਤਈ ਕੰਡੇ ਬੀਜਣੇ ਤਈ ਜੋੜੇ, ਇਹ ਤਾਂ ਤੇਰੇ ਮੱਥੇ ਉੱਤੇ ਲਿਖਿਆ ਗਿਆ। ਹੁਣ ਰਹਿਣ ਵਿਹਾਣੀ ਪਛਤਾਣੀ, ਉੱਠ ਚਲੇ ਗਏ ਨਿਰਾਸ। ਜਦੋਂ ਅਵਸਥਾ ਰੂਪੀ ਰਾਤ ਲੰਘੀ, ਸਾਰੀ ਜ਼ਿੰਦਗੀ ਲੰਘੀ, ਪਛਤਾਵਾ ਹੀ ਪੱਲੇ ਰਹਿ ਗਿਆ ਅੰਤਮ ਸਵਾਸਾਂ ਤੇ, ਉੱਠ ਕੇ ਚਲੀ ਗਈ ਭਾਵ ਚੜਾਈ ਕਰ ਗਿਆ, ਜੀਵ ਨਿਰਾਸ਼ ਹੀ ਚਲਿਆ ਗਿਆ ਦੁਨੀਆਂ ਅੰਦਰੋਂ, ਕੁਛ ਕਮਾਈ ਨਾ ਕਰਕੇ ਲੈ ਕੇ ਗਿਆ, ਜਿਹੜਾ ਕਮਾਇਆ ਸੀ ਉਹ ਇੱਥੇ ਛੱਡ ਗਿਆ। ਬਾਲ ਬੱਚੇ ਨੇ ਉਂ ਜਵਾਬ ਦੇਤਾ। ਬੜੇ ਬੜੇ ਲੋਕ ਆਪਾਂ ਦੇਖਦੇ ਹਾਂ ਇੱਥੇ ਆ ਪਟਿਆਲੇ ਚ ਬਥੇਰੇ ਫਿਰਦੇ ਨੇ ਬਜ਼ੁਰਗ, ਰੋਂਦੇ ਉਹ ਜੰਗੀ ਜਥੇ ਗੁਰਦੁਆਰੇ ਕਥਾ ਕਰਦੇ, ਰਾਤ ਨੂੰ ਇੱਕ ਬਜ਼ੁਰਗ ਆ ਗਿਆ, ਉਹ ਗੁਰਦੁਆਰੇ ਵਾਲੇ ਭੱਜੇ ਫਿਰਨ ਅੱਗੇ ਪਿੱਛੇ, ਉਹਨੂੰ ਇੱਕ ਤਲਾਈ ਵਿਛਾਈ, ਇੱਕ ਰਜਾਈ, ਉੱਥੇ ਬਾਪੂ ਜੀ ਇੱਥੇ ਰੋਟੀ ਲਿਆ ਦਿੰਦੇ। ਮੈਂ ਕਿਹਾ ਇਹ ਬੰਦੇ ਦਾ ਬੜਾ ਸਤਿਕਾਰ ਕਰਦੇ ਹੋ, ਗਰੀਬ ਜਿਹਾ ਬਜ਼ੁਰਗ ਹੈ। ਕਹਿੰਦੇ ਇਹਦੀਆਂ 8-10 ਬੱਸਾਂ ਸੀਗੀਆਂ, ਇਹਨੇ ਆਪਣੇ ਜਵਾਈਆਂ ਨੂੰ ਦੇ ਤੀਆਂ, ਉਹਦਾ ਹੁਣ ਘਰੋਂ ਹੀ ਕੱਢਤਾ ਇਹਨੂੰ। ਐਡਾ ਅਮੀਰ ਬੰਦਾ ਹੁਣ ਕਹਿੰਦੇ ਥਾਂ ਥਾਂ ਦਰ ਦਰ ਭਟਕਦਾ ਫਿਰਦਾ, ਧੱਕੇ ਖਾਂਦਾ ਫਿਰਦਾ। ਇੱਥੇ ਹੀ ਸਾਰਾ ਕੁਝ ਹੋ ਜਾਂਦਾ, ਜਿਹਾ ਜਿਹਾ ਬੀਜਿਆ ਹੋਇਆ ਹੁੰਦਾ ਉਹ ਸਾਰਾ ਕੁਝ ਸਾਹਮਣੇ ਆ ਹੀ ਜਾਂਦਾ, ਪਰ ਪਹਿਲਾਂ ਨਹੀਂ ਆਉਂਦਾ। ਇਹ ਕੁਦਰਤ ਨੇ ਅਸੂਲ ਹੀ ਐਸੇ ਬਣਾਏ ਨੇ, ਪਹਿਲਾਂ ਉਹ ਸੋਝੀ ਪੈਦਾ ਹੀ ਨਹੀਂ ਹੋਣ ਦਿੰਦਾ ਜੀਵ ਨੂੰ। ਸੋਝੀ ਉਦੋਂ ਪੈਦਾ ਹੁੰਦੀ ਹੈ ਜਦੋਂ ਹੱਥ ਪੱਲੇ ਕੁਝ ਨਹੀਂ ਰਹਿੰਦਾ, ਜਦੋਂ ਸਿਰ ਕੰਪਿਓ ਪਗ ਡਗਮਗੈ ਨੈਣ ਜੋਤ ਤੇ ਹੀਨ, ਉਦੋਂ ਜਾ ਕੇ ਕਿਤੇ ਮਾੜਾ ਜਿਹਾ ਗਿਆਨ ਜਿਹਾ ਹੋਣਾ ਸ਼ੁਰੂ ਹੁੰਦਾ। ਫੇਰ ਹੁਣ ਕਿੱਥੋਂ ਰਸ ਲੈਣਾ? ਕਹੋ ਨਾਨਕ ਇਹ ਵਿਧ ਪਈ ਕਹੂ ਨਾ ਹਰ ਰਸ ਲੀਨ। ਉਦੋਂ ਜਾ ਕੇ ਫਿਰ ਬਜ਼ੁਰਗ ਹੋ ਕੇ ਫਿਰ ਕਿੱਥੇ ਬਾਣੀ ਪੜ੍ਹੀ ਜਾਂਦੀ? ਅੱਖਾਂ ਚੋਂ ਪਾਣੀ ਆਉਂਦਾ, ਨੈਨੋ ਨੀਰ ਬਹਿ ਤਨ ਕੀਨਾ ਪਏ ਕੇਸ ਦੁੱਧ ਬਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰਾ ਉੱਚਿਆ ਕਰੈ ਪ੍ਰਾਨੀ। ਹੁਣ ਕੀ ਕਰੇਗਾ? ਕਿਉਂਕਿ ਉਹ ਤਾਂ ਸਮਾਂ ਲੰਘ ਚੁੱਕਿਆ ਹੈ, ਇਸ ਕਰਕੇ ਨਿਰਾਸ਼ ਹੋ ਕੇ ਚਲਿਆ ਜਾਂਦਾ। ਪਰ ਮਹਾਰਾਜ ਕਹਿੰਦੇ ਨਿਰਾਸ਼ ਹੋਣ ਦੀ ਲੋੜ ਨਹੀਂ ਸਾਡੇ ਹੁੰਦਿਆਂ, ਭਾਵੇਂ ਕੋਈ ਕਿੰਨਾ ਹੀ ਬਜ਼ੁਰਗ ਹੋ ਜਾਵੇ, ਕਿਸੇ ਪਾਸੇ ਕੋਈ ਧੱਕ ਦੇਵੇ। ਆਓ ਨਿਸ਼ਾਨ ਸਾਹਿਬ ਦਾ ਫਰਲਾ ਉੱਤੋਂ ਹਿੱਲ ਕੇ ਆਵਾਜ਼ ਦੇ ਰਿਹਾ, ਉਹ ਇਸ਼ਾਰਾ ਕਰਦਾ ਆ ਜਾਓ, ਗਰੀਬ ਆ ਜਾਓ, ਭੁੱਖਾ ਨੰਗਾ ਆ ਜਾਓ, ਦੁਖੀ ਆ ਜਾਓ, ਸਭ ਆ ਜਾਓ, ਆਓ ਸਾਡੇ ਕੋਲ ਬੈਠੋ। ਜਿਨ ਕਹੋ ਸਾਧੂ ਭੇਟੀ ਆ ਸੋ ਦਰਗ ਹੈ ਹੋਏ ਖਲਾਸ। ਜੇ ਬਜ਼ੁਰਗ ਹੋਏ ਹੋਏ ਨੂੰ ਵੀ ਸਤਿਗੁਰੂ ਮਿਲ ਜਾਣ, ਬਜ਼ੁਰਗ ਹੋ ਕੇ ਵੀ ਅੰਮ੍ਰਿਤ ਛਕ ਲਵੇ, ਕਹਿੰਦੇ ਜੇ ਸਤਿਗੁਰੂ ਦੀ ਪ੍ਰਾਪਤੀ ਹੋ ਜਾਵੇ, ਉਹ ਦਰਗਾਹ ਦੇ ਵਿੱਚ ਬੰਦ ਖਲਾਸੀ ਭਾਣਾ ਹੋਏ, ਸਾਰੇ ਲੇਖਿਆਂ ਤੋਂ ਸਤਿਗੁਰੂ ਛੁਡਾ ਦਿੰਦੇ ਨੇ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਛੁਡਾ ਦਿੰਦੇ ਨੇ ਆਪ ਹੀ। ਜੇ ਕਿਸੇ ਨੂੰ ਇਹ ਗੱਲ ਪੱਲੇ ਪੈ ਜਾਵੇ ਕਿ ਸਾਰੀ ਜ਼ਿੰਦਗੀ ਤਾਂ ਕਿਸੇ ਨੇ ਕੁਝ ਦਿੱਤਾ ਨਹੀਂ, ਚਲੋ ਹੁਣ ਸੰਗਤੀ ਕਰਕੇ ਦੇਖ ਲਈਏ। ਕਹਿੰਦੇ ਨੇ ਸਿਆਣੇ ਤੇ ਖੂਹ ਦੇ ਵਿੱਚ ਇੱਕ ਡੋਲ ਦੇ ਨਾਲ ਰੱਸਾ ਬੰਨ ਕੇ ਲਮਕਾ ਦਈਏ, ਇੱਕ ਚੱਪਾ ਰੱਸਾ ਹੱਥ ਵਿੱਚ ਰਹਿ ਜਾਵੇ, ਬਾਕੀ ਦੇ ਸਾਰੇ ਰੱਸੇ ਨੂੰ ਖਿੱਚ ਲਈਦਾ ਤੇ ਪਾਣੀ ਵੀ ਪੀ ਲਈਦਾ। ਜੇ ਉਹ ਇੱਕ ਚੱਪਾ ਰੱਸਾ ਵੀ ਖੂਹ ਵਿੱਚ ਨਾਲ ਹੀ ਡਿੱਗ ਪਿਆ ਤਾਂ ਸਮਝੋ ਸਾਰਾ ਕੁਝ ਖਤਮ ਹੋ ਗਿਆ। ਜ਼ਿੰਦਗੀ ਦੇ ਅੰਤਮ ਸਵਾਸਾਂ ਤੇ ਮਹਾਰਾਜ ਕਹਿੰਦੇ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਬਰੈ, ਪੀਤੰਬਰ ਵਾਕ ਹੈ ਹਿਰਦੈ ਵਸੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਅੰਤ ਨੂੰ ਵਾਹਿਗੁਰੂ ਵਾਹਿਗੁਰੂ ਕਰਦਾ ਜਾਵੇਗਾ ਚੰਗਾ ਹੀ ਹੋਵੇਗਾ। ਤਾਂ ਮਹਾਰਾਜ ਕਹਿੰਦੇ ਨੇ ਜੇ ਕੋਈ ਵੀ ਬੰਦਾ ਹੁਣ ਤੋਂ ਹੀ ਸੰਭਲ ਜਾਵੇ ਕਿ ਚਲੋ ਜੋ ਬੀਤੀ ਸੋ ਬੀਤੀ, ਜੋ ਪਿੱਛੇ ਲੰਘ ਗਈ ਸੋ ਲੰਘ ਗਈ, ਤੇ ਹੁਣ ਆਪਾਂ ਮਿਹਨਤ ਕਰ ਲਈਏ, ਉਹਦੇ ਉੱਤੇ ਹੁਣ ਵੀ ਕਿਰਪਾ ਹੋ ਸਕਦੀ ਹੈ। ਤਾਂ ਆਪਾਂ ਹੁਣ ਇਹ ਅਰਦਾਸ ਬੇਨਤੀ ਕਰਨੀ। ਗੁਰੂ ਅਰਜਨ ਦੇਵ ਜੀ ਕਹਿੰਦੇ ਇਉਂ ਬੇਨਤੀ ਕਰੋ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਹੇ ਵਾਹਿਗੁਰੂ, ਇਹ ਸਾਡੇ ਤੇ ਕਿਰਪਾ ਕਰੋ ਕਿ ਤੁਹਾਡੇ ਦਰਸ਼ਨਾਂ ਦੀ ਪਿਆਸ ਮੇਰੇ ਮਨ ਚ ਲੱਗ ਜਾਵੇ। ਪਹਿਲਾਂ ਨਹੀਂ ਲੱਗਦੀ? ਕਹਿੰਦੇ ਨਹੀਂ ਮਹਾਰਾਜ, ਪਿਆਸ ਤਾਂ ਲੱਗਦੀ, ਪਾਣੀ ਦੀ ਲੱਗਦੀ ਹੈ, ਔਰ ਜੂਸ ਦੀ ਪਿਆਸ ਲੱਗਦੀ ਹੈ, ਔਰ ਰੋਟੀ ਖਾਣ ਦੀਆਂ ਭੁੱਖਾਂ ਲੱਗਦੀਆਂ, ਬਾਕੀ ਤਾਂ ਸਾਰਾ ਕੁਝ ਠੀਕ ਹੈ, ਪਰ ਤੁਹਾਡੇ ਦਰਸ਼ਨਾਂ ਦੀ ਪਿਆਸਾ ਜਦੋਂ ਪੈਦਾ ਹੋਵੇਗੀ ਮੇਰੇ ਮਨ ਚ, ਤਾਂ ਹੀ ਜਗਿਆਸੂ ਬਣਾਂਗਾ। ਇਉਂ ਬੇਨਤੀ ਕਰੀਏ ਕਿ ਤੁਹਾਡੇ ਦਰਸ਼ਨਾਂ ਦੀ ਪਿਆਸ ਮੇਰੇ ਮਨ ਚ ਲੱਗ ਜਾਵੇ ਜੀ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਹੇ ਵਾਹਿਗੁਰੂ, ਤੁਹਾਡੇ ਤੋਂ ਬਿਨਾਂ ਹੋਰ ਦੂਜਾ ਕੋਈ ਮੇਰਾ ਆਸਰਾ ਨਹੀਂ, ਕੋਈ ਦੁਨੀਆਂ ਨੂੰ ਬਣਾਉਣ ਵਾਲਾ, ਪਾਲਣ ਵਾਲਾ, ਮਾਰਨ ਵਾਲਾ ਨਹੀਂ। ਇੱਕ ਸਾਡੀ ਅਰਦਾਸ ਬੇਨਤੀ ਹੈ ਜੀ, ਤੁਹਾਡੇ ਤੋਂ ਬਿਨਾਂ ਤੁਹਾਡੀ ਪਿਆਸ ਕਿਸੇ ਨੇ ਲਾਉਣੀ ਨਹੀਂ, ਤੁਹਾਡੀ ਪਿਆਸ ਤੁਸੀਂ ਹੀ ਲਾਉਣੀ ਹੈ, ਤੁਸੀਂ ਇਹ ਕਿਰਪਾ ਕਰਨੀ, ਤੁਸੀਂ ਇਹ ਨਾਮ ਜਪਾਉਣਾ। ਆਸਾੜ ਸੁਹੰਦਾ ਤਿਸ ਲੱਗਾ, ਹਾੜ ਦਾ ਮਹੀਨਾ ਉਨ੍ਹਾਂ ਨੂੰ ਸੋਭ ਨੀਕ ਲੱਗਦਾ ਹੈ, ਜਿਸ ਮਨ ਹਰ ਚਰਨ ਨਿਵਾਸ, ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ। ਵਾਹਿਗੁਰੂ ਮੰਤਰ ਦਾ ਨਿਵਾਸ ਹਿਰਦੇ ਚ ਹੋਣਾ ਹੈ। ਤਾਂ ਮਹਾਰਾਜ ਕਹਿੰਦੇ ਹਾੜ ਦਾ ਮਹੀਨਾ, ਸਾਉਣ ਦਾ ਮਹੀਨਾ, ਜੇਠ ਦਾ ਮਹੀਨਾ, ਸਾਰੀ ਜ਼ਿੰਦਗੀ ਹੀ ਸਫਲੀ ਹੋ ਜਾਂਦੀ ਹੈ। ਤੇ ਜੇ ਨਾਮ ਨਾ ਵਸਿਆ ਫਿਰ ਆਸਾੜ ਤਪੰਦਾ ਤਿਸ ਲੱਗਾ, ਫਿਰ ਉਨ੍ਹਾਂ ਨੂੰ ਉਹ ਤਪਦਾ ਹੀ ਲੱਗਦਾ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਰੂਪੀ ਹਾੜ ਦੇ ਮਹੀਨੇ ਨੂੰ ਸੁਖੀ ਬਣਾਉਣਾ, ਤਾਂ ਉਹ ਆਪਣੇ ਹਿਰਦੇ ਦੇ ਅੰਦਰ ਵਸਾਓ। ਵਾਹਿਗੁਰੂ ਵਾਹਿਗੁਰੂ। ਤੁਸੀਂ ਕਾਮਣੀ ਚਰਨ ਕਮਲ ਸਿਉਂ ਪਿਆਰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਚਾਹੇ ਮਹੀਨਾ ਕੋਈ ਵੀ ਹੈ ਪਰ ਉਪਦੇਸ਼ ਇੱਕੋ ਹੀ ਹੈ। ਸਾਵਣ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਨੇ ਕਿ ਜਿਹੜੀ ਜੀਵ ਰੂਪ ਇਸਤਰੀ ਜਿਹੜੀ ਹੈ, ਸਾ ਰਸੀ ਕਾਮਣੀ, ਜਿਹੜੀ ਕਾਮਣੀ ਜੀਵ ਰੂਪ ਇਸਤਰੀ ਸਹਿਤ ਰਸ ਦੇ ਹੋ ਗਈ ਹੈ। ਸਰਸੀ, ਇੱਕ ਸਰਸਾ ਵੀ ਆਉਂਦਾ, ਇੱਕ ਸਿਰਸਾ ਹੈ, ਉਹ ਸ਼ਹਿਰ ਹੈ। ਸਰਸੇ ਬਿਹਾਰੀ ਇਲਾਕੇ, ਸਿਆਰੀ ਇਲਾਕੇ, ਸਭ ਕੁਝ ਬਦਲ ਜਾਂਦਾ ਹੈ, ਇੱਥੇ ਸਰਸਾ ਮੁਕਤਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਜਿਨ੍ਹਾਂ ਦਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਬਣਿਆ ਹੋਇਆ ਹੈ, ਉਹ ਸਹਿਤ ਰਸ ਦੇ ਹੋ ਗਈਆਂ ਜੀਵ ਰੂਪ ਇਸਤਰੀਆਂ, ਫਿਰ ਉਨ੍ਹਾਂ ਦਾ ਸਾਉਣ ਦਾ ਮਹੀਨਾ ਵੀ ਚੰਗਾ ਹੈ। ਉਨ੍ਹਾਂ ਦਾ ਫਿਰ ਚੇਤ, ਵਿਸਾਖ, ਜੇਠ, ਹਾੜ, ਸਾਉਣ, ਭਾਦੋਂ ਸਾਰੇ ਮਹੀਨੇ ਚੰਗੇ ਨੇ, ਜਿਨ੍ਹਾਂ ਦੀ ਵਾਹਿਗੁਰੂ ਨਾਲ ਸੁਰਤੀ ਜੁੜ ਗਈ। ਪਰ ਜਿਨ੍ਹਾਂ ਦੀ ਸੁਰਤੀ ਨਹੀਂ ਜੁੜੀ ਉਨ੍ਹਾਂ ਦੇ ਸਾਰੇ ਸਾਲ ਮਹੀਨੇ ਦਿਨ ਖਰਾਬ ਹੀ ਨੇ। ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਜਿਨ੍ਹਾਂ ਨੇ ਇੱਕੋ ਨਾਮ ਦੇ ਆਧਾਰ ਆਸਰਾ ਲਿਆ ਹੈ, ਉਨ੍ਹਾਂ ਦਾ ਮਨ ਵੀ ਤਨ ਵੀ ਸੱਚੇ ਰੰਗ ਦੇ ਵਿੱਚ ਰੰਗਿਆ ਗਿਆ। ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ ਹੈ, ਹੌਲੀ ਹੌਲੀ ਕਿਰਿਆ ਚੱਲਦੀ ਹੈ, ਇਹ ਥੋੜੀ ਜਿਹੀ ਕੁਰਬਾਨੀ ਕਰਨੀ ਪੈਂਦੀ ਆ, ਕੁਛ ਤਿਆਗ ਵੀ ਕਰਨਾ ਪੈਂਦਾ, ਕਈ ਘਾਟੇ ਵੀ ਖਾਣੇ ਪੈਂਦੇ ਨੇ। ਮੇਰਾ ਪੂਰਾ ਇਹ ਨਹੀਂ ਹੁੰਦਾ ਕਿ ਨਾਮ ਜਪਣ ਦੇ ਨਾਲ ਆਪਾਂ ਨੂੰ ਸੁਤੇ ਸਿੱਧੀ ਸਾਰਾ ਕੁਝ ਮਿਲ ਜਾਣਾ। ਉਹ ਨਾਮ ਨੇ ਆਪਣੀ ਐਡਜਸਟਮੈਂਟ ਕਰਨੀ ਦੀ ਵੱਖਰੇ ਕਿਸਮ ਦੀ, ਮਾਇਆ ਆਪਣੇ ਕਿਸਮ ਦੀ ਐਡਜਸਟਮੈਂਟ ਕਰਦੀ ਹੈ, ਉਹ ਆਪਾਂ ਨੂੰ ਆ ਕੇ ਕਈ ਹੋਰ ਢੰਗਾਂ ਨਾਲ ਚਲਾਉਂਦੀ ਹੈ। ਨਾਮ ਨੇ ਆਉਂਦਿਆਂ ਸਾਰ ਪਹਿਲਾਂ ਮੈਲ ਕੱਢਣੀ ਹੁੰਦੀ ਹੈ, ਸਾਡੇ ਮਨਾਂ ਵਿੱਚੋਂ ਵੀ ਤੇ ਘਰ ਵਿੱਚੋਂ ਵੀ। ਜਿਹੜੀ ਗਲਤ ਮਾਇਆ ਘਰ ਚ ਆਈ ਹੁੰਦੀ ਜਾਂ ਗਲਤ ਪਦਾਰਥ ਆਏ ਹੁੰਦੇ ਨੇ, ਨਾਮ ਨੇ ਸਾਰੇ ਉਡਾ ਦੇਣੇ ਆਉਂਦੇ। ਤੇ ਆਪਾਂ ਇਹ ਸਮਝਦੇ ਹੁੰਦੇ ਹਾਂ ਵੀ ਚੰਗਾ ਨਾਮ ਜਪਣ ਲੱਗਿਆ ਮੇਰੇ ਤੇ ਪੈਸੇ ਹੀ ਖਤਮ ਹੋ ਗਏ। ਨਹੀਂ ਆਉਣਗੇ, ਹੁਣ ਨਾਮ ਵਾਲੇ ਪਾਸੇ ਆਉਣਗੇ। ਪਹਿਲਾਂ ਉਹ ਦੂਜੇ ਪਾਸੇ ਜਿਹੜੇ ਆਏ ਹੋਏ ਸੀ ਉਹ ਕੱਢ ਦਿੰਦਾ ਸਾਰੇ, ਪਹਿਲਾਂ ਅੰਦਰੋਂ ਮੈਲ ਵੀ ਕੱਢ ਦਿੰਦਾ, ਘਰ ਵਿੱਚੋਂ ਵੀ ਸਭ ਕੁੱਕੜ ਦਿੰਦਾ, ਹੋ ਸਕਦਾ ਬਿਮਾਰ ਵੀ ਹੋ ਜਾਈਏ। ਇਹ ਬਿਮਾਰ ਕਿਉਂ ਹੋ ਗਏ ਜੀ? ਕਹਿੰਦੇ ਉਹ ਜਿਹੜੇ ਕੱਟਣੇ ਨੇ ਰੋਗ, ਪਿਛਲੇ ਜਨਮਾਂ ਦੇ ਪਾਪ, ਉਹ ਝਟਪਟ ਹੀ ਗੁਰਮੁਖਾਂ ਦੇ ਕੱਟ ਦਿੰਦੇ, ਛੇਤੀ 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 ਕਰਕੇ ਸਾਰੇ ਪਾਪ ਕੱਢਦੇ। ਗੁਰਮੁਖ ਹੋਣੀ ਅਸਲੀ ਗੁਰਮੁਖ ਤਾਂ ਨਹੀਂ ਡਰਦੇ, ਨਕਲੀ ਡਰ ਜਾਂਦੇ ਨੇ ਫਿਰ, ਵੀ ਇਹ ਨਾਮ ਜਪਣ ਨਾਲ ਕਿਉਂ ਬਿਮਾਰੀ ਲੱਗ ਗਈ ਮੈਨੂੰ, ਇਹ ਨਾਮ ਜਪਣ ਨਾਲ ਮੇਰੇ ਗਰੀਬੀ ਕਿਉਂ ਆ ਗਈ, ਇਹ ਨਾਮ ਜਪਣ ਨਾਲ ਮੈਨੂੰ ਤਕਲੀਫ ਕਿਉਂ ਆ ਗਈ? ਉਹ ਤਾਂ ਮਹਾਰਾਜ ਕੱਟ ਹੀ ਰਹੇ ਹੁੰਦੇ ਨੇ, ਪਰ ਸਾਡੀ ਸਮਝ ਤੋਂ ਪਰੇ ਹੋ ਰਿਹਾ ਸਾਰਾ ਕੁਛ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇੱਕੋ ਨਾਮ ਦਾ ਆਧਾਰ ਲਿਆ ਹੈ, ਮਨ ਅਤੇ ਤਨ ਸੱਚੇ ਰੰਗ ਵਿੱਚ ਰੰਗਿਆ ਗਿਆ ਹੈ, ਉਹਨਾਂ ਨੂੰ ਹੁਣ ਬਾਕੀ ਸਾਰਾ ਕੁਛ ਕੀ ਨਜ਼ਰ ਆਉਂਦਾ? ਵਿਖਿਆ ਰੰਗ ਕੂੜਾ ਹੋਇਆ, ਇਹ ਜਿਹੜਾ ਮਾਇਆ ਦੇ ਰੰਗ ਨੇ ਉਹਨਾਂ ਨੂੰ ਝੂਠੇ ਲੱਗਣ ਲੱਗ ਜਾਂਦੇ ਨੇ। ਦਿਸਨ ਸਭੇ ਛਾਰ, ਸਾਰਾ ਕੁਛ ਸਵਾਹ ਰੂਪ ਨਜ਼ਰ ਆਉਣ ਲੱਗ ਜਾਂਦਾ ਹੈ। ਜਦੋਂ ਉਹਨਾਂ ਨੂੰ ਨਾਮ ਦਾ ਰੰਗ ਚੜ ਗਿਆ, ਉਸ ਵਕਤ ਸਾਰਾ ਕੁਝ ਸਵਾਹ ਰੂਪ ਹੀ ਨਜ਼ਰ ਆਉਂਦਾ ਹੈ। ਮਾਇਆ ਦੇ ਸਾਰੇ ਰੰਗ ਜਿਹੜੇ ਨੇ ਝੂਠੇ ਪੈ ਜਾਂਦੇ ਨੇ ਉੱਥੇ ਜਾ ਕੇ, ਕਿਉਂਕਿ ਸੱਚਾ ਆਨੰਦ ਜੋ ਪ੍ਰਾਪਤ ਹੋ ਗਿਆ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਨਿਲ ਸਾਧੂ ਪੀਵਣ ਹਾਰ। ਹਰੀ ਨਾਮ ਅੰਮ੍ਰਿਤ ਜਿਹੜੀ ਬੂੰਦ ਹੈ, ਸੁਹਾਵਣੀ ਸੁੰਦਰ ਸੋਭਨੀਕ ਬੂੰਦ ਜਿਹੜੀ ਹੈ, ਉਹ ਸਾਧੂ ਜਿਹੜੇ ਸਤਿਗੁਰੂ ਨੇ ਇਹਨਾਂ ਦੇ ਨਾਲ ਮਿਲ ਕੇ ਉਹ ਜੀਵ ਪੀਵਣਹਾਰ ਹੋ ਜਾਂਦੇ ਨੇ, ਪੀਣ ਵਾਲੇ ਬਣ ਜਾਂਦੇ ਨੇ। ਫਿਰ ਉਹਨਾਂ ਨੂੰ ਹੋਰ ਕੋਈ ਬੂੰਦ ਦੀ ਇੱਛਾ ਨਹੀਂ ਰਹਿੰਦੀ, ਉਹ ਤਾਂ ਕੇਵਲ ਨਾਮ ਅੰਮ੍ਰਿਤ ਬੂੰਦ ਨੂੰ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਪੀਂਦੇ ਨੇ। ਕਿਉਂਕਿ ਜਿਨ੍ਹਾਂ ਨੂੰ ਤਾਂ ਫਿਰ ਲਾਲਚ ਹੋ ਜਾਂਦਾ, ਇਹ ਰਸ ਦਾ ਵੀ ਲਾਲਚ ਹੋ ਜਾਂਦਾ, ਕਿਉਂਕਿ ਉਹਨਾਂ ਨੂੰ ਜਦੋਂ ਲਾਲਚ ਹੋ ਜਾਂਦਾ ਰਸ ਦਾ, ਉਹ ਤੜਕੇ ਆ ਜਾਂਦੇ ਇੱਕ ਡੇਢ ਵਜੇ, ਕਹ ਜਾਂਦੇ 9-10 ਵਜੇ ਉਹਨਾਂ ਨੇ ਘਰ ਮੁੜਨਾ, ਕਿਉਂਕਿ ਪੂਰਾ ਰੱਜ ਕੇ ਜਾਂਦੇ ਨੇ ਹੋਰ ਕਿਰਪਾ ਹੋ ਜੇ, ਹੋਰ ਕਿਰਪਾ ਹੋ ਜੇ। ਫਿਰ ਉਹ ਝਾੜੂ ਪੋਚਾ ਸਾਰੇ ਕਿਤੇ ਸਫਾਈਆਂ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ, ਉਹ ਕਿਉਂਕਿ ਹੋਰ ਖੱਟਣਾ ਚਾਹੁੰਦੇ ਨੇ ਨਾਮ ਧੰਨ ਨੂੰ। ਤੇ ਆਮ ਜਿਹੜੇ ਜੀਵ ਨੇ ਜਦੋਂ ਨਾਮ ਰਸ ਨਹੀਂ ਪ੍ਰਾਪਤ ਹੁੰਦਾ, ਉਹ ਇੱਥੇ ਆ ਕੇ ਉਹਨਾਂ ਨੂੰ ਸਾਰੇ ਪਾਸੇ ਫੋਕਟ ਜਿਹਾ ਨਜ਼ਰ ਆਉਂਦਾ ਹੈ ਵੀ ਚਲੋ ਮੱਥਾ ਟੇਕ ਲਿਆ, ਦੇਖ ਕਰਾ ਲਈ, ਹੁਣ ਆਹ ਕਰ ਲਏ, ਹੁਣ ਗਾਹਾਂ ਕੰਮ ਕੀ ਆਪਣਾ, ਚਲੋ ਚੱਲੀ ਆਪਾਂ 4 ਪੈਸੇ ਵੱਟੀਏ ਚੱਲ ਕੇ, ਹੁਣ ਇੱਥੇ ਤਾਂ ਫਾਲਤੂ ਹੈ। ਹੁਣ ਜਿਨ੍ਹਾਂ ਨੂੰ ਉਰੋਂ ਦੀ ਸੋਝੀ ਪੈ ਜਾਂਦੀ ਹੈ, ਉਹ ਕਹਿੰਦੇ ਮੈਨੂੰ ਤਾਂ ਹੈ ਹੀ ਉਰੇ ਸਾਰਾ ਕੁਛ, ਉਹ ਤਾਂ ਆਪਣੇ ਹੀ ਘਰ ਸਮਝਦੇ ਨੇ ਇਹਨੂੰ, ਕਹਿੰਦੇ ਇੱਥੋਂ ਹੀ ਸਾਰਾ ਕੁਛ ਪ੍ਰਾਪਤ ਹੋਣਾ। ਵਣ ਤਿਣ ਪ੍ਰਭ ਸੰਗ ਮੌਲੋਆ, ਪ੍ਰਭੂ ਦੇ ਸੰਗ ਕਰਕੇ ਵਣ ਵੀ ਹਰਾ ਭਰਾ ਹੋ ਗਿਆ, ਤਿਣ ਵੀ। ਜੇ ਵਾਹਿਗੁਰੂ ਆਪਣੀ ਚੇਤਨ ਸੱਤਾ ਖਿੱਚ ਲੈਣ ਤਾਂ ਵਣ ਵੀ ਸੁੱਕ ਜਾਣਗੇ, ਤਿਣ ਵੀ ਸੁੱਕ ਜਾਣਗੇ। ਸੰਬ੍ਰਥ ਪੁਰਖ ਅਪਾਰ, ਸਾਰਿਆਂ ਨਾਲੋਂ ਸੰਬ੍ਰਥ ਪੁਰਖ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਸਮਰੱਥ, ਪਾਰਾਵਾਰ ਤੋਂ ਰਹਿਤ, ਉਹਦੀ ਬਖਸ਼ਿਸ਼ ਦਾ ਸਦਕਾ ਹੀ ਬਨਸਪਤੀ ਹਰੀ ਹੈ। ਇਸ ਕਰਕੇ ਇਹ ਸਾਰਾ ਕੁਝ ਨਾਮ ਕਰਕੇ ਹੀ ਤਾਂ ਹੋ ਰਿਹਾ ਹੈ ਹਰਾ ਭਰਾ। ਅਜੇਤਾ ਕੀਤਾ ਤੇਤਾ ਨਾਉ, ਵਿਣ ਨਾਲ ਨਾ ਹੀ ਕੋ ਥਾਉ। ਵਣ ਜਿਹੜਾ ਹੈ ਸਾਡਾ ਸਰੀਰ, ਤ੍ਰਿਣ ਇੰਦਰੀਆਂ ਸਾਰੀਆਂ ਇਹ ਪ੍ਰਫੁੱਲਤ ਹੋ ਜਾਂਦੀਆਂ ਨੇ ਨਾਮ ਕਰਕੇ। ਹਰ ਮਿਲਣਾ ਨੋ ਮਨ ਲੋਚਦਾ, ਹਰੀ ਨੂੰ ਮਿਲਣ ਨੂੰ ਮਨ ਤਾਂ ਲੋਚਦਾ ਹੈ, ਪਰ ਕਹਿੰਦੇ ਜਦ ਤੱਕ ਬਖਸ਼ਿਸ਼ ਨਹੀਂ ਹੁੰਦੀ ਉਹਦੀ, ਉਦੋਂ ਤੱਕ ਆਪਣੇ ਕੀਤਾ ਹੋਇਆ ਕੋਈ ਕਰਮ ਜਿਹੜਾ ਹੈ ਉਹ ਸਫਲਾ ਨਹੀਂ ਹੁੰਦਾ। ਇਹ ਸਾਰਿਆਂ ਨਾਲੋਂ ਵੱਡੀ ਗੱਲ, ਜਿੰਨਾ ਮਰਜ਼ੀ ਕਾਗਜ਼ ਤਿਆਰ ਹੋ ਜਾਣ, 100 ਕਾਗਜ਼ ਤਿਆਰ ਹੋਰ ਹੋ ਜੇ, ਜਦ ਤੱਕ ਉਹਦੇ ਤੇ ਆਫੀਸਰ ਦੇ ਸਾਈਨ ਨਹੀਂ ਹੁੰਦੇ ਉਹ ਬੇਕਾਰ ਹੀ ਹੈ। ਜਦ ਤੱਕ ਆਪਣੇ ਕਰਮਾਂ ਦੇ ਉੱਤੇ ਉਹਦੀ ਮੋਹਰ ਨਹੀਂ ਲੱਗਦੀ, ਉਦੋਂ ਤੱਕ ਆਪਣੇ ਸਾਰੇ ਕਰਮ ਬੇਅਰਥੀ ਪਏ ਰਹਿੰਦੇ ਨੇ। ਇਸ ਕਰਕੇ ਪਹਿਲਾਂ ਨਾਲ ਨਾਲ ਦੀ ਬਖਸ਼ਿਸ਼ ਜ਼ਰੂਰ ਮੰਗੋ ਆਪਣੇ ਸਤਿਗੁਰੂ। ਕਹਿੰਦੇ ਕਰਮਾਂ ਦਾ ਹੰਕਾਰ ਨਾ ਕਰੋ ਕਿ ਮੈਂ ਇੰਨਾ ਕਰਮ ਕੀਤਾ, ਮੈਂ ਇੰਨਾ ਕੀਤਾ। ਜਿਵੇਂ ਕਿਸੇ ਨੇ ਕਿਹਾ ਸੀ ਕਿ ਮੈਂ 90 ਸਾਲ ਭਗਤੀ ਕੀਤੀ ਆ, ਮੈਨੂੰ ਮੇਰਾ ਫੈਸਲਾ ਕਰੋ। ਪਰਮਾਤਮਾ ਕਹਿੰਦੇ ਕੀ ਫੈਸਲਾ ਕਰੀਏ, ਕੀ ਨਿਆਂ ਕਰੀਏ ਤੇਰਾ, ਤੂੰ ਕਿੱਥੇ ਬਹਿ ਕੇ ਭਗਤੀ ਕੀਤੀ? ਕਹਿੰਦੇ ਮੈਂ ਇੱਕ ਪੱਥਰ ਦੇ ਉੱਤੇ ਬਹਿ ਕੇ ਭਗਤੀ ਕੀਤੀ, ਉਹ ਮੇਰਾ ਗਵਾਹ ਹੈ, ਮੇਰਾ ਨਿਆਂ ਕਰੋ, ਮੈਂ 90 ਸਾਲ ਭਗਤੀ ਕੀਤੀ ਹੈ। ਮਹਾਰਾਜ ਕਹਿੰਦੇ ਨਿਆਂ ਤਾਂ ਫਿਰ ਇਹ ਕਹਿੰਦਾ ਪੱਥਰ ਵੀ ਜੂਨ ਹੈ ਇੱਕ, ਤੂੰ ਉਹਦੇ ਉੱਤੇ ਬਹਿ ਕੇ ਭਗਤੀ ਕੀਤੀ ਆ ਨਾ, ਨਿਆਂ ਤਾਂ ਫਿਰ ਇਹ ਹੈ ਕਿ 90 ਸਾਲ ਉਹ ਪੱਥਰ ਆਪਣੇ ਸਿਰ ਤੇ ਰੱਖ। ਕਹਿੰਦੇ ਮਹਾਰਾਜ ਇਹ ਕੀ ਗੱਲ, ਮੈਂ ਤਾਂ 90 ਸਾਲ ਭਗਤੀ ਕੀਤੀ ਹੈ। ਕਹਿੰਦੇ ਉਹ 90 ਸਾਲ ਦਾ ਹੰਕਾਰ ਹੀ ਕਰੀ ਜਾਂਦਾ, 90 ਸਾਲ ਹੀ ਗਿਣੀ ਜਾਂਦਾ। ਕੋਈ ਸਾਧੂ ਮਹਾਤਮਾ ਕੋਲ ਖੜੇ ਸੀ, ਉਹ ਕਹਿੰਦੇ ਭਲਿਆ ਲੋਕਾ, ਇੱਥੇ ਤੂੰ ਨਿਆਂ ਨਾ ਮੰਗ, ਇੱਥੇ ਕਿਰਪਾ ਮੰਗ। ਤੇਰੇ ਵਰਗੇ ਲੱਖਾਂ ਲੋਕ ਫਿਰਦੇ ਨੇ ਕਰਮ ਕਰਦੇ, ਇਹ ਨਹੀਂ ਪ੍ਰਵਾਨ ਕਰਦੇ, ਇਹਨਾਂ ਨੂੰ ਕੀ ਪ੍ਰਭਾਵ ਪਈ ਹੈ ਕਿਸੇ ਦੀ। ਇਸ ਕਰਕੇ ਮਹਾਰਾਜ ਕਹਿੰਦੇ ਕਰਮ ਮਿਲਾਵਣ ਹਾਰ, ਇਹ ਤਾਂ ਬਖਸ਼ਿਸ਼ ਹੋ ਜਾਏ ਤਾਂ ਉਹ ਮਿਲਾਉਣ ਹਾਰ ਪਰਮੇਸ਼ਰ ਮਿਲਾਉਂਦੇ ਨੇ। ਆਹ ਦੋ ਪ੍ਰਕਾਰ ਦੇ ਕਰਮ ਨੇ, ਇੱਕ ਨਿਖਿੱਧ ਕਰਮੀ ਕਰੀ ਜਾਣੇ ਨੇ, ਇੱਕ ਮਾੜੇ ਕਰਮੀ ਕਰੀ ਜਾਣੇ ਨੇ, ਇੱਕ ਹੰਕਾਰ ਵਾਲੇ ਕਰਮ ਕਰੀ ਜਾਣੇ ਨੇ।
ਜਦੋਂ ਉਹਨਾਂ ਦੀ ਬਖਸ਼ਿਸ਼ ਹੋ ਗਈ ਵਾਹਿਗੁਰੂ ਜੀ ਦੀ,